ਨਮਸਕਾਰ, ਇਹ ਆਕਾਸ਼ਵਾਣੀ ਜਲੰਧਰ ਏ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੁਲਾੜ ਰਾਜ ਮੰਤਰੀ ਡਾ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਭਾਰਤ ਆਉਣ ਵਾਲੇ ਸਾਲ ਵਿਚ ਗਗਨਯਾਨ ਮਿਸ਼ਨ ਤਹਿਤ ਪੁਲਾੜ ਵਿਚ ਮਹਿਲਾ ਰੋਬੋਟ ਭੇਜੇਗਾ। 18ਵਾਂ ਭਾਰਤ ਨੇਪਾਲ ਸਾਂਝਾ ਫੌਜੀ ਅਭਿਆਸ ਸੂਰਯ ਕਿਰਨ ਅੱਜ ਨੇਪਾਲ ਵਿਖੇ ਸ਼ੁਰੂ ਹੋ ਗਿਐ। ਇਸ ਮਾਲੀ ਸਾਲ ਦੀ ਚੌਥੀ ਤਿਮਾਹੀ ਲਈ ਵੱਖ ਵੱਖ ਛੋਟੀਆਂ ਬਚਤ ਯੋਜਨਾਵਾਂ ਤੇ ਵਿਆਜ ਦਰਾਂ ਚ ਕੋਈ ਤਬਦੀਲੀ ਨਹੀਂ ਕੀਤੀ ਗਈ ਏ। ਸੀਮਾ ਸੁਰੱਖਿਆ ਬਲ ਪੰਜਾਬ ਵੱਲੋਂ ਇਸ ਸਾਲ ਦੌਰਾਨ 30 ਪਾਕਿਸਤਾਨੀਆਂ ਤੇ 2 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਐ ਤੇ ਹਾਕੀ ਇੰਡੀਆ ਲੀਗ ਵਿਚ ਦਿੱਲੀ ਐਸ ਜੀ ਪਾਈਪਰਸ ਅੱਜ ਰਾਤ ਰਾਉਰਕੇਲਾ ਵਿਚ ਹੈਦਰਾਬਾਦ ਤੂਫਾਨਸ ਖਿਲਾਫ਼ ਖੇਡੇਗੀ। ਪਰਮਾਣੂ ਊਰਜਾ ਤੇ ਪੁਲਾੜ ਰਾਜ ਮੰਤਰੀ ਡਾ ਜਤਿੰਦਰ ਸਿੰਘ ਨੇ ਕਿਹਾ ਕਿ ਸਾਲ 2024 ਭਾਰਤੀ ਪੁਲਾੜ ਖੇਤਰ ਲਈ ਅਹਿਮ ਸਾਲ ਰਿਹੈ। ਅੱਜ ਦੁਪਹਿਰ ਬਾਅਦ ਨਵੀਂ ਦਿੱਲੀ ਵਿਚ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਿੰਘ ਨੇ ਕਿਹਾ ਕਿ ਸਾਲ ਦੇ ਪਹਿਲੇ ਦਿਨ ਦੀ ਸ਼ੁਰੂਆਤ ਐਕਸਪੋਸੈਟ ਦੇ ਲਾਂਚ ਨਾਲ ਹੋਈ, ਫਿਰ ਆਦਿਤਯ ਐਲ-1 ਮਿਸ਼ਨ ਨੂੰ ਇਸ ਦੇ ਮਿੱਥੇ ਹੋਏ ਗ੍ਰਹਿ ਪੰਥ ਤੇ ਪਾਇਆ ਗਿਆ। ਦੇਸ਼ ਨੇ ਅਗਸਤ ਵਿਚ ਆਪਣਾ ਪਹਿਲਾ ਰਾਸ਼ਟਰੀ ਪੁਲਾੜ ਦਿਵਸ ਮਨਾਇਆ ਸੀ ਅਤੇ ਕੱਲ ਇਸਰੋ ਵੱਲੋਂ ਸਪੇਸਐਕਸ ਮਿਸ਼ਨ ਪੁਲਾੜ ਚ ਭੇਜਿਆ ਗਿਆ। ਉਨਾਂ ਕਿਹਾ ਕਿ ਇਸ ਦੌਰਾਨ ਗਗਨਯਾਨ ਲਈ ਕਈ ਪਰਖਾਂ ਹੋਈਆਂ ਨੇ ਤੇ ਪ੍ਰਕਿਰਿਆ ਜਾਰੀ ਏ। ਡਾ ਸਿੰਘ ਨੇ ਕਿਹਾ ਕਿ ਅਜ਼ਮਾਇਸ਼ਾਂ ਲਗਭਗ ਪੂਰੀਆਂ ਹੋ ਚੁੱਕੀਆਂ ਨੇ ਅਤੇ ਇਕ ਮਹਿਲਾ ਰੋਬੋਟ ਨਾਲ ਅਭਿਆਸ ਅਗਲੇ ਸਾਲ ਕਿਸੇ ਸਮੇਂ ਹੋਏਗਾ। ਉਨਾਂ ਕਿਹਾ ਕਿ ਜਿੱਥੇ ਤੱਕ ਡਾਕਿੰਗ ਤਕਨਾਲੋਜੀ ਦਾ ਸਬੰਧ ਏ, ਸਪੇਸਐਕਸ ਮਿਸ਼ਨ ਦੀ ਸ਼ੁਰੂਆਤ ਭਾਰਤ ਵੱਲੋਂ ਕੀਤੇ ਗਏ ਪਹਿਲੇ ਪ੍ਰਯੋਗਾਂ ਵਿਚੋਂ ਇਕ ਏ। ਸਪੇਸ ਡਾਕਿੰਗ ਸਿਸਟਮ ਦੀ ਵਰਤੋਂ ਗਗਨਯਾਨ ਅਤੇ ਭਾਰਤ ਦੇ ਸਪੇਸ ਸਟੇਸ਼ਨ ਪ੍ਰੋਗਰਾਮ ਦੇ ਬਾਅਦ ਦੇ ਹਿੱਸਿਆਂ ਵਿਚ ਕੀਤੀ ਜਾਏਗੀ। ਮੰਤਰੀ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਸਵਦੇਸ਼ੀ ਤਕਨੀਕ ਏ ਅਤੇ ਇਸ ਲਈ ਇਸ ਨੂੰ ਭਾਰਤੀ ਡਾਕਿੰਗ ਟੈਕਨਾਲੋਜੀ ਦਾ ਨਾਂ ਦਿੱਤਾ ਗਿਐ। ਉਨਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਆਤਮ ਨਿਰਭਰ ਭਾਰਤ ਦੇ ਮੰਤਰ ਦੇ ਅਨੁਸਾਰ ਏ। ਡਾ ਸਿੰਘ ਨੇ ਇਸਰੋ ਦੀ ਟੀਮ ਨੂੰ ਇਕ ਵਾਰ ਫੇਰ ਇਹ ਪ੍ਰਾਪਤੀ ਹਾਸਲ ਕਰਨ ਲਈ ਵਧਾਈ ਦਿੱਤੀ। ਨੇਪਾਲ ਵਿਚ ਸੁਰੱਖਿਆ ਅਤੇ ਦੁਵੱਲੇ ਸਬੰਧਾਂ ਦੇ ਪਸਾਰ ਦੇ ਉਦੇਸ਼ ਨਾਲ 18ਵਾਂ ਭਾਰਤ ਨੇਪਾਲ ਫੌਜੀ ਅਭਿਆਸ ਅੱਜ ਲੁੰਬਨੀ ਦੇ ਰੂਪਾਂਦੇਹੀ ਵਿਚ ਸ਼ੁਰੂ ਹੋ ਗਿਐ। ਸੂਰਯ ਕਿਰਨ ਨਾਂ ਦਾ ਬਟਾਲੀਅਨ ਪੱਧਰੀ ਸਾਂਝਾ ਫੌਜੀ ਅਭਿਆਸ ਜੰਗਲ ਯੁੱਧ, ਮੁਸ਼ਕਿਲ ਇਲਾਕਿਆਂ ਵਿਚ ਦਹਿਸ਼ਤਗਰਦੀ ਦੇ ਮੁਕਾਬਲੇ, ਸੰਯੁਕਤ ਰਾਸ਼ਟਰ ਦੇ ਚਾਰਟਰ ਅਨੁਸਾਰ ਅਮਨ ਕਾਇਮ ਕਰਨ ਦੇ ਮਿਸ਼ਨਾਂ ਦੀ ਸਥਾਪਨਾ, ਆਫਤ ਸਮੇਂ ਪ੍ਰਬੰਧ ਅਤੇ ਰਾਹਤ ਪਹੁੰਚਾਉਣ ਚ ਮਾਨਵਤਾਵਾਦੀ ਮਦਦ, ਅੰਦਰੂਨੀ ਸਮਰੱਥਾ ਨਿਰਮਾਣ ਅਤੇ ਚੁਗਿਰਦੇ ਦੀ ਸੁਰੱਖਿਆ ਤੇ ਕੇਂਦਰਿਤ ਏ। 2 ਹਫ਼ਤਿਆਂ ਤੱਕ ਚੱਲਣ ਵਾਲੀ ਇਸ ਸਿਖਲਾਈ ਵਿਚ ਨੇਪਾਲੀ ਫੌਜ ਦੀ ਮਿਸਟਰ ਜੰਗ ਬਟਾਲੀਅਨ ਅਤੇ ਭਾਰਤੀ ਫੌਜ ਦੀ 11ਵੀਂ ਗੋਰਖਾ ਰਾਈਫਲ ਹਿੱਸਾ ਲੈ ਰਹੀਆਂ ਨੇ। ਸਾਂਝੀ ਫੌਜ ਸਿਖਲਾਈ ਤੋਂ ਉਮੀਦ ਕੀਤੀ ਜਾਂਦੀ ਏ ਕਿ ਇਹ ਨੇਪਾਲ ਅਤੇ ਭਾਰਤ ਦਰਮਿਆਨ ਦੋਸਤਾਨਾ ਸਬੰਧਾਂ ਅਤੇ ਵਿਸ਼ਵਾਸ ਨੂੰ ਹੁਲਾਰਾ ਦੇਵੇਗੀ ਅਤੇ ਸਭਿਆਚਾਰਕ ਸਬੰਧਾਂ ਦਾ ਵੀ ਪਸਾਰ ਹੋਏਗਾ। ਇਸ ਨਾਲ ਪੇਸ਼ੇਵਰ ਸਹਿਯੋਗ ਵੀ ਵਧੇਗਾ। 17ਵਾਂ ਸਾਂਝਾ ਅਭਿਆਸ ਪਿਛਲੇ ਸਾਲ ਭਾਰਤ ਦੇ ਪਿਥੌਰਾਗੜ੍ਹ ਵਿਚ ਹੋਇਆ ਸੀ। ਇਹ ਸਾਂਝੇ ਅਭਿਆਸ 2010 ਵਿਚ ਸ਼ੁਰੂ ਹੋਏ ਸਨ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਕੁਆਡ ਹਿੰਦ ਪ੍ਰਸ਼ਾਂਤ ਖੇਤਰ ਵਿਚ ਸਥਿਰਤਾ, ਤਰੱਕੀ ਅਤੇ ਖੁਸ਼ਹਾਲੀ ਲਈ ਇਕ ਅਹਿਮ ਸ਼ਕਤੀ ਵਜੋਂ ਖੜਾ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾ ਜੈਸ਼ੰਕਰ ਨੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੇ ਵੋਂਗ, ਜਾਪਾਨ ਦੇ ਵਿਦੇਸ਼ ਮੰਤਰੀ ਤਾਕੇਸ਼ੀ ਇਵਾਇਆ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਰਲ ਕੇ ਖੇਤਰ ਦੀਆਂ ਲੋੜਾਂ ਨਾਲ ਨਜਿੱਠਣ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਕੁਆਡ ਦੀ 20ਵੀਂ ਵਰ੍ਹੇਗੰਢ ਦੇ ਮੌਕੇ ਤੇ ਕੁਆਡ ਦੇ ਵਿਦੇਸ਼ ਮੰਤਰੀਆਂ ਦੇ ਇਕ ਸਾਂਝੇ ਬਿਆਨ ਵਿਚ ਕਿਹਾ ਗਿਐ ਕਿ ਤਬਾਹੀ ਲਈ ਐਮਰਜੈਂਸੀ ਪ੍ਰਤੀਕਿਰਿਆ ਵਜੋਂ ਜੋ ਸ਼ੁਰੂ ਹੋਇਆ ਉਹ ਹੁਣ ਇਕ ਮੁਕੰਮਲ ਭਾਈਵਾਲੀ ਚ ਬਦਲ ਗਿਐ। ਇਸ ਨੇ ਵੀ ਕਿਹਾ ਕਿ ਕੁਆਡ ਦੇਸ਼ ਹੁਣ ਰਲ ਕੇ ਕੰਮ ਕਰਦੇ ਨੇ ਅਤੇ ਪੂਰੇ ਭਾਰਤ ਪ੍ਰਸ਼ਾਂਤ ਵਿਚ ਇਸ ਦੇ ਭਾਈਵਾਲ ਨੇ। ਇਹ ਜਲਵਾਯੂ ਤਬਦੀਲੀ, ਕੈਂਸਰ ਅਤੇ ਮਹਾਮਾਰੀ ਨਾਲ ਲੜਨ ਤੋਂ ਲੈ ਕੇ ਵਧੀਆ ਗੁਣਵੱਤਾ ਵਾਲੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਦਹਿਸ਼ਤਗਰਦੀ ਵਿਰੋਧੀ ਯਤਨਾਂ ਅਤੇ ਸਾਈਬਰ ਸੁਰੱਖਿਆ ਤੱਕ ਪੇਚੀਦਾ ਚੁਣੌਤੀਆਂ ਨਾਲ ਨਜਿੱਠਦਾ ਏ। ਬਿਆਨ ਵਿਚ ਕਿਹਾ ਗਿਐ ਕਿ 4 ਦੇਸ਼ਾਂ ਨੇ ਸੁਨਾਮੀ ਤੋਂ ਪ੍ਰਭਾਵਿਤ ਲੱਖਾਂ ਲੋਕਾਂ ਦੀ ਸਹਾਇਤਾ ਲਈ ਭਾਰਤ ਪ੍ਰਸ਼ਾਂਤ ਖੇਤਰ ਵਿਚ 40,000 ਤੋਂ ਵੱਧ ਹੰਗਾਮੀ ਪ੍ਰਤੀਕਰਮ ਦੇਣ ਵਾਲਿਆਂ ਅਤੇ ਹੋਰ ਭਾਈਵਾਲਾਂ ਦਾ ਯੋਗਦਾਨ ਪਾਇਆ ਏ। ਇਸ ਨੇ ਅੱਗੇ ਕਿਹਾ ਕਿ ਕੁਆਡ ਖੇਤਰ ਦੀਆਂ ਭਵਿੱਖ ਦੀਆਂ ਲੋੜਾਂ ਨਾਲ ਨਜਿੱਠਣ ਲਈ ਰਲ ਕੇ ਕੰਮ ਕਰਨ ਲਈ ਵਚਨਬੱਧ ਏ। ਇਸ ਮਾਲੀ ਸਾਲ ਦੀ ਚੌਥੀ ਤਿਮਾਹੀ ਲਈ ਵੱਖ ਵੱਖ ਛੋਟੀਆਂ ਬਚਤ ਯੋਜਨਾਵਾਂ ਤੇ ਵਿਆਜ ਦਰਾਂ ਚ ਕੋਈ ਬਦਲਾਅ ਨਹੀਂ ਕੀਤਾ ਗਿਐ। ਖਜ਼ਾਨਾ ਮੰਤਰਾਲੇ ਨੇ ਕਿਹਾ ਕਿ 1 ਜਨਵਰੀ ਤੋਂ 31 ਮਾਰਚ 2025 ਤੱਕ ਛੋਟੀਆਂ ਬਚਤ ਯੋਜਨਾਵਾਂ ਤੇ ਵਿਆਜ ਦੀਆਂ ਦਰਾਂ ਵਿਚ ਕੋਈ ਤਬਦੀਲੀ ਨਹੀਂ ਹੋਏਗੀ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਭੇਜਣ ਜਾਂ ਡਾਕਟਰੀ ਸਹਾਇਤਾ ਲੈਣ ਲਈ ਵਾਧੂ ਸਮਾਂ ਦੇ ਦਿੱਤੈ। ਜਸਟਿਸ ਸੂਰਿਆਕਾਂਤ ਅਤੇ ਸੁਧਾਂਸ਼ੂ ਧੂਲੀਆ ਦੀ ਛੁੱਟੀਆਂ ਵਾਲੀ ਬੈਂਚ ਨੇ ਰਾਜ ਸਰਕਾਰ ਦੀ ਬੇਨਤੀ ਤੇ ਇਹ ਹੁਕਮ ਦਿੱਤਾ ਅਤੇ ਸੁਣਵਾਈ 2 ਜਨਵਰੀ ਤੇ ਪਾ ਦਿੱਤੀ। ਡੱਲੇਵਾਲ ਨੂੰ ਹਸਪਤਾਲ ਤਬਦੀਲ ਕਰਨ ਦੀ 2 ਦਿਨ ਦੀ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਅਦਾਲਤ ਪੰਜਾਬ ਸਰਕਾਰ ਵਿਰੁੱਧ ਹੱਤਕ ਦੀ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ। ਇਸ ਤੋਂ ਪਹਿਲਾਂ ਦੀ ਸੁਣਵਾਈ ਦੌਰਾਨ ਬੈਂਚ ਨੇ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਲਈ ਲੋੜੀਂਦੀ ਕਾਰਵਾਈ ਨਾ ਕਰਨ ਲਈ ਪੰਜਾਬ ਸਰਕਾਰ ਨੂੰ ਝਾੜ ਪਾਈ। ਬੈਂਚ ਨੇ ਕਿਹਾ ਕਿ ਜਿਹੜੇ ਵਿਅਕਤੀ ਡੱਲੇਵਾਲ ਨੂੰ ਹਸਪਤਾਲ ਨਹੀਂ ਲਿਜਾਣ ਦੇ ਰਹੇ ਨੇ ਉਹ ਖੁਦਕੁਸ਼ੀ ਲਈ ਉਕਸਾਉਣ ਦੇ ਮੁਜਰਮਾਨਾ ਅਪਰਾਧ ਵਿਚ ਸ਼ਾਮਲ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਨਵੇਂ ਸਾਲ 2025 ਤੋਂ ਪਹਿਲਾਂ ਦੀ ਸ਼ਾਮ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਆਪਣੇ ਸੰਦੇਸ਼ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਨਵਾਂ ਸਾਲ ਹਰ ਕਿਸੇ ਦੇ ਜੀਵਨ ਵਿਚ ਨਵੀਆਂ ਉਮੀਦਾਂ, ਸੁਪਨਿਆਂ ਅਤੇ ਇੱਛਾਵਾਂ ਦੀ ਸ਼ੁਰੂਆਤ ਏ। ਉਨੂਾਂ ਕਿਹਾ ਕਿ ਨਵਾਂ ਸਾਲ ਲੋਕਾਂ ਨੂੰ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਨਵੇਂ ਜੋਸ਼ ਨਾਲ ਅੱਗੇ ਵਧਣ ਦਾ ਮੌਕਾ ਦਿੰਦਾ ਏ। ਰਾਸ਼ਟਰਪਤੀ ਮੁਰਮੂ ਨੇ ਲੋਕਾਂ ਨੂੰ ਨਵੇਂ ਸਾਲ ਦਾ ਖੁਸ਼ੀ ਅਤੇ ਉਤਸ਼ਾਹ ਨਾਲ ਸਵਾਗਤ ਕਰਨ ਅਤੇ ਸਮਾਜ ਅਤੇ ਦੇਸ਼ ਨੂੰ ਏਕਤਾ ਅਤੇ ਉੱਤਮਤਾ ਦੇ ਰਾਹ ਤੇ ਅੱਗੇ ਲਿਜਾਣ ਲਈ ਕਿਹਾ। ਇਸ ਸਾਲ ਭਾਰਤ ਦੇ ਕਾਨੂੰਨੀ ਢਾਂਚੇ ਨੂੰ ਆਧੁਨਿਕ ਬਣਾਉਣ ਅਤੇ ਇਸ ਨੂੰ ਆਲਮੀ ਮਿਆਰਾਂ ਮੁਤਾਬਿਕ ਨੁਹਾਰ ਦੇਣ ਲਈ ਅਹਿਮ ਵਿਧਾਨਕ ਸੁਧਾਰ ਪੇਸ਼ ਕੀਤੇ ਗਏ ਜਾਂ ਲਾਗੂ ਕੀਤੇ ਗਏ। ਇਨ੍ਹਾਂ ਸੁਧਾਰਾਂ ਦਾ ਉਦੇਸ਼ ਜਹਾਜ਼ਰਾਨੀ, ਬੈਂਕਿੰਗ, ਰੇਲਵੇ, ਹਵਾਬਾਜ਼ੀ ਅਤੇ ਹੋਰਨਾਂ ਸਮੇਤ ਵੱਖ ਵੱਖ ਖੇਤਰਾਂ ਨੂੰ ਨਵੀਂ ਦਿਸ਼ਾ ਦੇਣਾ ਏ। ਸਾਲ 2024 ਵਿਚ ਅਜਿਹੇ ਬਿੱਲਾਂ ਜਿਵੇਂ ਕਿ ਨਵੇਂ ਭਾਰਤੀ ਅਪਰਾਧਿਕ ਕਾਨੂੰਨ, 1934 ਦੇ ਹਵਾਈ ਜਹਾਜ਼ ਕਾਨੂੰਨ ਦੀ ਥਾਂ ਲੈਣ ਵਾਲੇ ਵਾਯੂਯਾਨ ਵਿਧੇਇਕ ਬਿੱਲ ਅਤੇ ਸਮੁੰਦਰ ਰਾਹੀਂ ਸਮਾਨ ਦੀ ਢੋਆ ਢੁਆਈ ਬਾਰੇ ਬਿੱਲ ਨੂੰ ਪਾਸ ਕੀਤਾ ਗਿਆ। ਸੀਮਾ ਸੁਰੱਖਿਆ ਬਲ BSF ਪੰਜਾਬ ਫਰੰਟੀਅਰ ਵੱਲੋਂ ਇਸ ਸਾਲ ਦੌਰਾਨ 30 ਪਾਕਿਸਤਾਨੀਆਂ ਅਤੇ 2 ਬੰਗਲਾਦੇਸ਼ੀ ਨਾਗਰਿਕਾਂ ਨੂੰ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਗਿਐ, ਜਦਕਿ ਇਸੇ ਸਮੇਂ ਦੌਰਾਨ 4 ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਮੁਕਾਇਆ ਗਿਐ। ਇਸੇ ਸਮੇਂ ਦੌਰਾਨ ਨਸ਼ਿਆਂ ਦੀ ਤਸਕਰੀ ਕਰਨ ਵਾਲੇ 94 ਭਾਰਤੀ ਸਮਗਲਰਾਂ ਨੂੰ ਵੀ ਪੰਜਾਬ ਪੁਲਿਸ ਦੀ ਮਦਦ ਨਾਲ ਹਿਰਾਸਤ ਚ ਲਿਆ ਗਿਐ। ਅੱਜ ਜਲੰਧਰ ਵਿਚ ਪੂਰੇ ਸਾਲ ਭਰ ਦੀ ਕਾਰਗੁਜ਼ਾਰੀ ਸਾਂਝੀ ਕਰਦਿਆਂ ਬਲ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਇੰਸਪੈਕਟਰ ਜਨਰਲ ਡਾ ਅਤੁਲ ਫੁਲਝਲੇ ਦੀ ਅਗਵਾਈ ਹੇਠ ਨਸ਼ਾ ਤਸਕਰੀ ਦੇ ਬਹੁਤ ਸਾਰੇ ਨੈਟਵਰਕਾਂ ਦਾ ਖਾਤਮਾ ਕਰਕੇ ਜਿੱਥੇ 282 ਕਿਲੋਗ੍ਰਾਮ ਤੋਂ ਵੱਧ ਦੀ ਹੀਰੋਇਨ ਜ਼ਬਤ ਕੀਤੀ ਗਈ ਏ, ਉਥੇ ਹੀ ਪਾਕਿਸਤਾਨ ਤੋਂ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਲਈ ਭੇਜੇ ਗਏ 294 ਡਰੋਨਾਂ ਨੂੰ ਡੇਗ ਦਿੱਤਾ ਗਿਆ। ਉਨੂਾਂ ਦਸਿਆ ਕਿ ਸਰਹੱਦ ਤੇ ਅਜਿਹੀਆਂ ਕਈ ਕਾਰਵਾਈਆਂ ਨੂੰ ਭਾਰਤੀ ਫੌਜ, ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਤਾਲਮੇਲ ਨਾਲ ਅੰਜਾਮ ਦਿੱਤਾ ਗਿਐ। ਇਸ ਤੋਂ ਇਲਾਵਾ ਸਰਹੱਦੀ ਪਿੰਡਾਂ ਵਿਚ ਲੋਕਾਂ ਦੀ ਸ਼ਮੂਲੀਅਤ ਲਈ ਮੁਫ਼ਤ ਮੈਡੀਕਲ ਜਾਂਚ ਕੈਂਪ, ਖੂਨਦਾਨ ਕੈਂਪ, ਨੌਜਵਾਨਾਂ ਲਈ ਕਿੱਤਾ ਸਿਖਲਾਈ ਕੈਂਪ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਵਿਚ ਭਰਤੀ ਹੋਣ ਲਈ ਤਿਆਰੀ ਕਰਨ ਸਬੰਧੀ ਕੈਂਪ ਵੀ ਲਾਏ ਗਏ ਨੇ। ਪਿਛਲੇ 10 ਸਾਲਾਂ ਵਿਚ ਮੇਕ ਇਨ ਇੰਡੀਆ ਪਹਿਲਕਦਮੀ ਨੇ ਭਾਰਤ ਦੀਆਂ ਰਾਸ਼ਟਰ ਨਿਰਮਾਣ ਦੀਆਂ ਕੋਸ਼ਿਸ਼ਾਂ ਵਿਚ ਇਕ ਅਹਿਮ ਕਦਮ ਵਜੋਂ ਕੰਮ ਕੀਤਾ ਏ। ਪ੍ਰਧਾਨ ਮੰਤਰੀ ਵੱਲੋਂ 25 ਸਤੰਬਰ 2014 ਨੂੰ ਸ਼ੁਰੂ ਕੀਤੀ ਗਈ ਇਸ ਯੋਜਨਾ ਨੇ ਭਾਰਤ ਨੂੰ ਇਕ ਆਲਮੀ ਨਿਰਮਾਣ ਕੇਂਦਰ ਬਣਨ ਲਈ ਮਜ਼ਬੂਤ ਬਣਾਉਣ ਦਾ ਇਕ ਇਤਿਹਾਸਕ ਦਹਾਕਾ ਪੂਰਾ ਕੀਤਾ ਏ। ਇਸ ਪ੍ਰੋਗਰਾਮ ਦਾ ਉਦੇਸ਼ ਨਿਰਮਾਣ ਖੇਤਰ ਨੂੰ ਮੁੜ ਸੁਰਜੀਤ ਕਰਨਾ, ਰੁਜ਼ਗਾਰ ਸਿਰਜਣਾ ਨੂੰ ਵਧਾਉਣਾ ਅਤੇ ਸਥਾਨਕ ਉਤਪਾਦਨ ਨੂੰ ਉਤਸ਼ਾਹਿਤ ਕਰਕੇ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣਾ ਏ। ਹੁਣ ਮੇਕ ਇਨ ਇੰਡੀਆ ਦੂਜੇ ਗੇੜ ਚ 27 ਸੈਕਟਰਾਂ ਨੂੰ ਸ਼ਾਮਲ ਕੀਤੇ ਜਾਣ ਨਾਲ ਇਹ ਪ੍ਰੋਗਰਾਮ ਅਹਿਮ ਪ੍ਰਾਪਤੀਆਂ ਅਤੇ ਨਵੇਂ ਜੋਸ਼ ਨਾਲ ਅੱਗੇ ਵਧਦਾ ਜਾ ਰਿਹੈ, ਜਿਸ ਨਾਲ ਆਲਮੀ ਨਿਰਮਾਣ ਵਿਚ ਇਕ ਪ੍ਰਮੁੱਖ ਦੇਸ਼ ਦੇ ਰੂਪ ਵਿਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਗਿਐ। ਮੇਕ ਇਨ ਇੰਡੀਆ ਨੇ 2014-15 ਵਿਚ 45 ਅਰਬ ਡਾਲਰ ਤੋਂ ਵੱਧ ਤੋਂ ਸ਼ੁਰੂ ਹੋ ਕੇ 2021-22 ਵਿਚ 85 ਅਰਬ ਡਾਲਰ ਤੋਂ ਵੱਧ ਦਾ ਵੱਡਾ ਵਿਦੇਸ਼ੀ ਸਿੱਧਾ ਨਿਵੇਸ਼ FDI ਲਿਆਂਦਾ ਏ। ਅਪ੍ਰੈਲ 2014 ਅਤੇ ਮਾਰਚ 2024 ਦਰਮਿਆਨ ਭਾਰਤ ਨੇ 667 ਅਰਬ ਤੋਂ ਵੱਧ FDIs ਨੂੰ ਆਕਰਸ਼ਿਤ ਕੀਤਾ, ਜੋ ਕਿ ਪਿਛਲੇ 24 ਸਾਲਾਂ ਵਿਚ ਪ੍ਰਾਪਤ ਹੋਏ FDIs ਦਾ ਲਗਭਗ 67%। RBI ਦੀ ਤਾਜ਼ਾ ਮਾਲੀ ਸਥਿਰਤਾ ਰਿਪੋਰਟ ਅਨੁਸਾਰ ਭਾਰਤ ਦੇ ਬੈਂਕਾਂ ਦੇ ਅਸਾਸਿਆਂ ਦੀ ਗੁਣਵੱਤਾ ਵਿਚ ਉਨ੍ਹਾਂ ਦੇ ਕੁਲ ਡੁੱਬੇ ਕਰਜ਼ਿਆਂ GNPA ਦੇ ਸਤੰਬਰ 2024 ਵਿਚ ਘੱਟ ਕੇ 2.6% ਆ ਜਾਣ ਨਾਲ ਸੁਧਾਰ ਹੋਇਆ ਅਤੇ ਇਹ ਪਿਛਲੇ 12 ਸਾਲਾਂ ਵਿਚ ਸਭ ਤੋਂ ਨੀਵਾਂ ਪੱਧਰ ਏ। ਕਈ ਰਾਜਾਂ ਵਿਚ ਤਾਪਮਾਨ ਵਿਚ ਗਿਰਾਵਟ ਦੇ ਨਾਲ ਉੱਤਰੀ ਭਾਰਤ ਵਿਚ ਸੀਤ ਲਹਿਰ ਜਾਰੀ ਏ। ਭਾਰਤੀ ਮੌਸਮ ਵਿਭਾਗ ਅਨੁਸਾਰ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿਚ ਸੀਤ ਲਹਿਰ ਦੇ ਹਾਲਾਤ ਜਾਰੀ ਰਹਿਣਗੇ। ਮੌਸਮ ਏਜੰਸੀ ਨੇ ਇਹ ਵੀ ਕਿਹੈ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉਤਰਾਖੰਡ, ਉੱਤਰ ਪ੍ਰਦੇਸ਼, ਰਾਜਸਥਾਨ ਵਿਚ 2 ਜਨਵਰੀ ਤੱਕ ਦੇਰ ਰਾਤ ਤੱਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਏ। ਹਾਕੀ ਇੰਡੀਆ ਲੀਗ ਵਿਚ ਡੈਲੀ SC ਪਾਈਪਰਸ ਅੱਜ ਰਾਤ ਰਾਉਰਕੇਲਾ ਵਿਚ ਹੈਦਰਾਬਾਦ ਤੂਫਾਨਸ ਖਿਲਾਫ਼ ਖੇਡੇਗੀ। ਮੈਚ ਭਾਰਤੀ ਸਮੇਂ ਅਨੁਸਾਰ ਰਾਤ 8:15 ਸ਼ੁਰੂ ਹੋਣਾ। ਬੀਤੀ ਰਾਤ UP ਰੁਦਰਾਸ ਨੇ ਮੌਜੂਦਾ ਚੈਂਪੀਅਨ ਕਲਿੰਗਾ ਲਾਂਸਰਸ ਨੂੰ 3-1 ਨਾਲ ਹਰਾ ਦਿੱਤਾ। ਆਖਿਰ ਚ ਖਾਸ ਖਬਰਾਂ। ਪੁਲਾੜ ਰਾਜ ਮੰਤਰੀ ਡਾ ਜਤਿੰਦਰ ਸਿੰਘ ਦਾ ਕਹਿਣਾ ਕਿ ਭਾਰਤ ਆਉਣ ਵਾਲੇ ਸਾਲ ਵਿਚ ਗਗਨਯਾਨ ਮਿਸ਼ਨ ਤਹਿਤ ਪੁਲਾੜ ਵਿਚ ਮਹਿਲਾ ਰੋਬੋਟ ਭੇਜੇਗਾ। 18ਵਾਂ ਭਾਰਤ ਨੇਪਾਲ ਸਾਂਝਾ ਫੌਜੀ ਅਭਿਆਸ ਸੂਰਯ ਕਿਰਨ ਅੱਜ ਨੇਪਾਲ ਵਿਖੇ ਸ਼ੁਰੂ ਹੋ ਗਿਐ। ਇਸ ਮਾਲੀ ਸਾਲ ਦੀ 4ਵੀਂ ਤਿਮਾਹੀ ਲਈ ਵੱਖ ਵੱਖ ਛੋਟੀਆਂ ਬਚਤ ਯੋਜਨਾਵਾਂ ਤੇ ਵਿਆਜ ਦਰਾਂ ਚ ਕੋਈ ਤਬਦੀਲੀ ਨਹੀਂ ਕੀਤੀ ਗਈ ਏ। ਸੀਮਾ ਸੁਰੱਖਿਆ ਬਲ ਪੰਜਾਬ ਵੱਲੋਂ ਇਸ ਸਾਲ ਦੌਰਾਨ 30 ਪਾਕਿਸਤਾਨੀਆਂ ਤੇ 2 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਐ। ਤੇ ਹਾਕੀ ਇੰਡੀਆ ਲੀਗ ਵਿਚ ਡੈਲੀ SC ਪਾਈਪਰਸ ਅੱਜ ਰਾਤ ਰਾਉਰਕੇਲਾ ਵਿਚ ਹੈਦਰਾਬਾਦ ਤੂਫਾਨਸ ਖਿਲਾਫ਼ ਖੇਡੇਗੀ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਖ਼ਬਰਾਂ ਦਾ ਅਗਲਾ ਰਾਸ਼ਟਰੀ ਬੁਲੇਟਿਨ ਤੁਸੀਂ ਸੁਣੋਗੇ ਭਲਕੇ ਸਵੇਰੇ 8:30। ਨਮਸਕਾਰ।